ਸਭ ਕੁਝ ਛੱਡ ਕੇ ਔਗਣ ਛੱਡ ਕੇ ਗੁਣਵੰਤਾ ਹੋ ਜਾਂਦਾ ਫਿਰ ਇਹ ਨਾਗ ਸੋਭਦਾ ਫਿਰ ਸੋਭਦਾ ਫਿਰ ਇਹ ਛਾਂ ਕਰਦਾ ਇਸੇ ਇਹ ਨਾਗ ਦੀ ਉਹ ਛਾਂ ਹੈ ਨਾਨਕ ਦੇ ਸਿਰ ਤੇ ਹੋਰ ਕੀ ਆ ਫਿਰ ਇਹ ਛਾਂ ਕਰਦਾ ਨਹੀਂ ਇਹ ਹੋਰ ਕੁਝ ਪੈਦਾ ਕਰਦਾ ਫਿਰ ਇਹ ਸ਼ਾਂਤੀ ਦਿੰਦਾ ਇਸ ਇਹ ਸੁਖਦਾਇਕ ਹੋ ਜਾਂਦਾ ਮਨ
ਅਨੇਕ ਦੁਸ਼ਟ ਦੁੱਖ ਨੂੰ
ਅਨੇਕ ਦੁਸ਼ਟ ਦੁੱਖ ਨੂੰ ਫਿਰ ਕੀ ਕਰਦਾ ਮਨ ਹੁਣ ਕੀ ਕੰਮ ਲੱਗਿਆ ਅਨੇਕ ਜਿਹੜੇ ਦੁਸ਼ਟ ਨੇ ਵਿਕਾਰ ਨੇ ਸੰਸਾਰ ਦੇ ਵਿੱਚ ਉਹਨਾਂ ਨੂੰ ਦੁੱਖ ਰੂਪ ਉਹਨਾਂ ਵਾਸਤੇ ਦੁੱਖ ਰੂਪ ਬਣਿਆ ਹੋਇਆ ਜੋ ਬੋਲਦਾ ਵਿਕਾਰਾਂ ਦੇ ਖਿਲਾਫ ਬੋਲਦਾ ਹੁਣ ਵਿਕਾਰਾਂ ਦੀ ਜੜ ਪੱਟਣ ਲੱਗਿਆ ਹੋਇਆ ਸੰਸਾਰ ਚੋਂ ਵਿਕਾਰ ਦੁਸ਼ਟ ਨੇ ਆਦਮੀ ਦੁਸ਼ਟ ਨਹੀਂ ਹੁੰਦਾ ਕੋਈ ਆਦਮ ਨੂੰ ਦੁਸ਼ਟ ਨਹੀਂ ਬਣਿਆ ਵਿਕਾਰ ਹੈ ਦੁਸ਼ਟ ਨੇ ਜੇ ਆਦਮੀ ਕੋਲ ਵਿਕਾਰ ਨੇ ਦੁਸ਼ਟ ਛੱਡ ਦਿੱਤੇ ਦੁਸ਼ਟਤਾ ਖਤਮ ਹੋ ਗਈ ਦੁਸ਼ਟਤਾ ਵਿਕਾਰਾਂ ਕਰਕੇ ਹੀ ਹੈ ਬੁਰਾਈ ਬੁਰਾ ਕਹਦੇ ਆਦਮੀ ਬੁਰਾਈ ਕਰਕੇ ਬੁਰਾਈ ਛੱਡ ਦੇਵੇ ਬੁਰਾ ਕਰ ਰਹਿ ਗਿਆ ਲੋਭ ਛੱਡਤਾ ਲੋਭੀ ਕਰ ਰਹਿ ਗਿਆ ਕ੍ਰੋਧ ਛੱਡਤਾ ਕ੍ਰੋਧੀ ਕਰ ਰਹਿ ਗਿਆ ਵਿਰੋਧ ਛੱਡਤਾ ਵਿਰੋਧੀ ਕਰ ਰਹਿ ਗਿਆ ਵਿਕਾਰਾਂ ਕਰਕੇ ਬੁਰਾ ਹੈ ਆਦਮੀ ਨਹੀਂ ਬੁਰਾ ਹੈ ਬੁਰਾ ਕੋਈ ਵੀ ਨਹੀਂ ਬੁਰੇ ਨੇ ਵਿਕਾਰ ਵਿਕਾਰ ਨੇ ਦੁਸ਼ਟ ਇਹਨਾਂ ਦੀ ਸੰਗਤ ਕਰਕੇ ਬੁਰਾ ਹੈ ਇਹੀ ਦੁਸ਼ਟ ਨੇ ਵਿਕਾਰ ਦੁਸ਼ਟ ਨੇ ਵਿਕਾਰ ਇਹਦੇ ਦੁਸ਼ਮਣ ਨੇ ਪਰ ਇਹਨਾਂ ਨੂੰ ਮਿੱਤਰ ਬਣਾਈ ਬੈਠਾ ਗੱਲ ਲਾਈ ਬੈਠਾ ਦੁਸ਼ਟਾਂ ਦਾ ਤਿਆਗ ਕਰ ਦੇਵੇ ਇਹ ਤਾਂ ਚੰਗਾ ਇਹਨਾਂ ਦੀ ਸੰਗਤ ਕਰਕੇ ਦੁਸ਼ਟ ਹੈ ਇਹਨਾਂ ਦੀ ਸੰਗਤ ਛੱਡੇ ਤੇ ਫਿਰ ਸ਼ਰੀਫ ਹੈ ਫਿਰ ਨੇਕ ਹੈ
ਕਿਰਪਾਨ ਪਾਨ ਧਾਰੀਆਂ ਕਰੋੜ ਪਾਪ ਟਾਰੀਆਂ
ਕਿਰਪਾਨ ਪਾਨ ਧਾਰੀਆਂ ਉਧਰ ਬੁੱਧੀ ਹੈ ਜਿਹੜੀ ਕਿਰਪਾਨ ਬੁੱਧੀ ਹੈ ਨਾ ਉਹਦੇ ਤੇ ਵੀ ਕਿਰਪਾ ਹੈ ਉਹਦੇ ਵੀ ਕਿਰਪਾ ਦੀ ਪਾਣ ਚੜ ਗਈ ਉਹਦੇ ਵੀ ਕਿਰਪਾ ਹੋਈ ਹੋਈ ਹੈ
ਕਿਰਪਾਨ ਪਾਨ ਧਾਰੀਆਂ ਧਾਰੀਆਂ
ਪਾਣ ਚੜ ਗਈ ਕਿਰਪਾ ਦੀ ਉਹਨੂੰ ਵੀ ਸੱਚ ਮਿਲ ਗਿਆ ਉਹਨੂੰ ਵੀ ਸੱਚ ਦੀ ਪਾਣ ਚੜ ਗਈ
ਕਰੋੜ ਪਾਪ ਟਾਰੀਆਂ
ਉਹ ਪਾਪਾਂ ਦੇ ਮਗਰ ਉਹ ਪਈ ਹੋਈ ਹੈ ਪਾਪਾਂ ਨੂੰ ਖੰਡਨ ਕਰਨ ਲੱਗੀ ਹੋਈ ਹੈ ਉਹ ਪਖੰਡਵਾਦ ਨੂੰ ਖੰਡਨ ਕਰਨ ਲੱਗੀ ਹੋਈ ਹੈ ਉਹ ਪਾਪ ਛੱਡ ਦੋ ਕਹਿ ਰਹੀ ਹੈ ਲੋਕਾਂ ਨੂੰ ਪਾਪ ਦੱਸ ਰਹੀ ਹੈ ਕੀ ਹੈ ਪਾਪ ਕੀ ਹੈ ਪਾਪ ਬੁਰਾ ਪਾਪੀ ਕੋ ਪਿਆਰਾ ਕਹਿੰਦੇ ਪਾਪ ਤਾਂ ਬੁਰਾ ਪਰ ਪਾਪੀ ਨੂੰ ਪਿਆਰਾ ਲੱਗਦਾ ਪਾਪ ਨੂੰ ਕੋਈ ਨਹੀਂ ਕਹਿ ਰਿਹਾ ਚੰਗਾ ਹੁੰਦਾ ਪਰ ਜਿਹੜਾ ਆਦਮੀ ਪਾਪੀ ਹੈ ਉਹ ਲੁਕੋ ਕੇ ਪਾਪ ਨੂੰ ਅੰਦਰ ਰੱਖਦਾ ਆਪਣੇ ਪਾਪ ਹੈ ਪਾਪ ਪਸਰਿਆ ਪਸਾਰਾ ਅਸਾਰਾ ਪਸਾਰਾ ਪਾਪਾਂ ਕਰਕੇ ਹੀ ਹੈ ਪਾਪ ਨਾ ਹੋਵੇ ਪਸਾਰਾ ਰਹਿੰਦਾ ਹੀ ਨਹੀਂ ਪਾਪ ਪੁੰਨ ਦੋਨੋਂ ਪਾਈ ਦੋਹੋਂ ਮਿਲ ਕੇ ਸਿਸ਼ਟੀ ਪਾਈ ਪਾਪ ਬਿਨਾਂ ਸਿਸ਼ਟੀ ਪੈਦਾ ਨਹੀਂ ਹੋ ਸਕਦੀ ਪਾਪ ਕੀ ਹੈ ਪਾਪ ਹੁਕਮ ਦਾ ਵਿਰੋਧ ਹੈ ਹੁਕਮ ਦਾ ਵਿਰੋਧ ਕਰਨਾ ਛੱਡ ਦਿਓ ਬੁੱਧੀ ਇਹ ਉਪਦੇਸ਼ ਕਰ ਰਹੀ ਹੈ ਪਾਣੀ ਨੂੰ ਮਿੱਠਾ ਕਰਕੇ ਮੰਨੋ ਇਹ ਉਪਦੇਸ਼ ਕਰ ਰਹੀ ਹੈ ਜੇ ਹੁਕਮ ਦਾ ਵਿਰੋਧ ਛੱਡ ਦਈਏ ਪਾਪ ਸਾਰੇ ਖਤਮ ਨੇ ਆਪੇ ਖਤਮ ਨੇ ਪਾਪ ਹੀ ਨਹੀਂ ਕੋਈ ਰਹਿੰਦਾ ਜੇ ਹੁਕਮ ਨੂੰ ਮਿੱਠਾ ਕਰਕੇ ਮੰਨੀਏ ਗੁਰਮਤਿ ਕੀ ਉਪਦੇਸ਼ ਕਰਦੀ ਹੈ ਪਾਣੀ ਨੂੰ ਮਿੱਠਾ ਕਰਕੇ ਮੰਨੋ ਇਹੀ ਪਾਪ ਟਾਲਣੇ ਸਾਰੇ ਪਾਪ ਟਲ ਜਾਣਗੇ ਸੰਸਾਰ ਦੇ ਇੱਕੋ ਹੀ ਗੱਲ ਤੋਂ ਟਲ ਜਾਣਗੇ ਪਾਣੀ ਨੂੰ ਮਿੱਠਾ ਕਰਕੇ ਮੰਨੋ ਪਾਣੀ ਨੂੰ ਪਛਾਣੋ ਤੇ ਮਿੱਠਾ ਕਰਕੇ ਮੰਨੋ ਹੁਕਮ ਨੂੰ ਬੁਝੋ ਪਰਮਪਦ ਦੀ ਪ੍ਰਾਪਤੀ ਕਰੋ ਬਸ ਉਹਨੂੰ ਮੰਨੋ ਜਿਹਨੇ ਬੁਝ ਲਿਆ ਮੰਨੂ ਵੀ ਮੰਨੇ ਬਿਨਾਂ ਬੁਝੇ ਨਹੀਂ ਹੁੰਦਾ ਬੁਝੇ ਬਿਨਾਂ ਮੰਨ ਨਹੀਂ ਹੁੰਦਾ ਇਹ ਦੋਵੇਂ ਇਕੱਠੇ ਹੀ ਨੇ ਜੇ ਮੰਨੂਗਾ ਤਾਂ ਹੀ ਬੁਝੂਗਾ ਜੇ ਬੁਝੂਗਾ ਤਾਂ ਹੀ ਮੰਨੂਗਾ
ਗਦਾ ਗ੍ਰਿਸ਼ਟ ਪਾਣੀਆਂ
ਗਦਾ ਗ੍ਰਿਸ਼ਟ ਪਾਣੀਆਂ ਗਦਾ ਵੀ ਕੋਲ ਰੱਖੀ ਹੋਈ ਹੈ ਫੜ ਕੇ ਗਰੀਬੀ ਵੀ ਹੱਥ ਚ ਹੈ ਗਰੀਬੀ ਨਹੀਂ ਛੱਡਦਾ
ਗਦਾ ਗ੍ਰਿਸ਼ਟ
ਗ੍ਰਿਸ਼ਟ ਪਕੜ ਚ ਹੈ ਪਕੜ ਕੇ ਰੱਖੀ ਹੋਈ ਹੈ
ਪਾਣੀਆਂ
ਉਹ ਵੀ ਪਾਣ ਚੜੀ ਹੋਈ ਆ ਗਦਾ ਹੁਣ ਪਤਾ ਕੀ ਹੈ ਪਹਿਲਾਂ ਤਾਂ ਕੱਲਾ ਸੀ ਸੰਤੋਖ ਸੰਤੋਖ ਗਦਾ ਹੀ ਹੈ ਅਸਲ ਚ ਸੰਤੋਖ ਗਰੀਬੀ ਹੈ ਹੁਣ ਹੋ ਗਿਆ ਸੱਤ ਸੰਤੋਖ ਸੱਤ ਦੀ ਪਾਣ ਚੜ ਗਈ ਇਹਨੂੰ ਵੀ ਸੰਤੋਖ ਵੀ ਟੁੱਟ ਜਾਂਦਾ ਸੱਤ ਦੀ ਪਾਣ ਦੇ ਮੈਨੂੰ ਕੱਚਾ ਹੁੰਦਾ ਤਲਵਾਰ ਨੂੰ ਵੀ ਪਾਣ ਚੜੀ ਹੈ ਉਹਨੇ ਪੌੜ ਦਿੱਤੀ ਸੀ, ਉਹ ਕੀ ਦਿੱਤੀ ਸੀ? ਪਾਣੇ ਦਿੱਤੀ ਸੀ ਚੜ ਕੇ, ਉਹ ਪਾਣੇ ਆ ਉਹ। ਹਾਂਜੀ,
ਕਮਾਨ ਬਾਣ ਤਾਣੀਆਂ,
ਕਮਾਨ ਬਾਣ ਤਾਣੀਆਂ, ਬਾਣ ਹਿਰਦੇ ਦੇ ਵਿੱਚ, ਬਾਣ ਕਮਾਨ ਹਿਰਦੇ ਦੇ ਵਿੱਚ ਧਨਕ ਚੜਿਆ ਹੋਇਆ, ਉਦੋਂ ਕੀ ਆ ਰਹੇ ਨੇ? ਬਾਣੀ ਦੇ ਬਾਣ,
ਕਮਾਨ ਬਾਣ ਤਾਣੀਆਂ,
ਬਾਣੀ ਦੇ ਬਾਣ ਤਾੜੇ ਹੋਏ ਨੇ ਉੱਤੇ, ਜੋ ਬਚਨ ਨੇ ਨਿਕਲਦੇ ਹਿਰਦੇ ਚ, ਉਹੀ ਬਾਣ ਨਿਕਲਦੇ ਨੇ।
ਸ਼ਬਦ ਸੰਖ ਬਜੀਅੰ,
ਜਦ ਬੋਲਦਾ ਜਿਹੜਾ ਬੋਲਦਾ ਗੁਰਮੁਖ, ਉਹੀ ਸੰਖ ਬਜਦਾ। ਗੁਰਮੁਖ ਨਾਤਮ, ਸਾਰੀ ਗੱਲ ਗੁਰਮਤਿ ਹੈ, ਇੱਕ ਇੱਕ ਗੱਲ, ਜੇ ਬੋਲਦਾ ਕੀ ਹੈ? ਨਾਦ ਵੱਜਦਾ, ਉਹੀ ਹੈ, ਉਹੀ ਸੰਖ ਵੱਜਦਾ, ਉਹੀ ਸੰਖ ਨਾਦ ਹੈ ਜਾਂ ਬੋਲਦਾ।
ਸ਼ਬਦ ਸੰਖ ਵੱਜੀਅੰ,
ਸ਼ਬਦ ਬੋਲਦਾ, ਸੰਖ ਵੱਜਦਾ। ਗੁਰਮੁਖੀ ਨਾਤਮ, ਗੁਰਮੁਖੀ ਵੇਦਮ, ਗੁਰਮੁਖੀ ਰਿਹਾ ਸਮਾਈ। ਗੁਰਮੁਖ ਬੋਲਦਾ ਉਹੀ ਨਾਦ ਹੁੰਦਾ, ਹੋਰ ਕੀ ਹੁੰਦਾ? ਗੁਰਬਾਣੀ ਜਾਂ ਗੁਰਮੁਖਾਂ ਨੇ ਬੋਲੀ, ਇਹੀ ਤਾਂ ਨਾਦ ਸੀ, ਹੋਰ ਨਾਦ ਕੀ ਹੁੰਦਾ? ਇਹੀ ਨਾਦ ਹੈ ਉਹ ਜਿਹੜਾ ਨਾਦ ਬਿਨਾ ਕੰਨਾਂ ਦੇ ਸੁਣਨ ਵਾਲਾ, ਉਸੇ ਦੀ ਗੱਲ ਕਹੀ ਹੈ, ਉਸੇ ਨੇ ਬੁਲਾਇਆ ਹੋਇਆ ਹੈ। ਇਹ ਨਾਦ ਪ੍ਰਗਟ ਹੈ, ਉਹ ਨਾਦ ਗੁਪਤ ਹੈ, ਉਹ ਨਾਦ ਉਹਨਾਂ ਨੂੰ ਸੁਣਦਾ ਹੈ, ਸਾਨੂੰ ਸੁਣਦਾ ਹੈ। ਇਹ ਨਾਦ ਉੱਥੇ ਤੇ ਲੈ ਕੇ ਜਾਊ, ਇਹ ਨਾਦ ਉਸ ਨਾਦ ਦੀ ਝਟਕ ਲਾਉਂਦਾ, ਝਟਕ ਪਰਚਾ ਲਾਉਂਦਾ, ਪਰਚਾ ਕਿਹਨੂੰ ਨਾ ਪਰਚਾ ਲਾਇਓ, ਇਹਦੇ ਨਾਲ ਪਰਚਾ ਪਰਚਾ ਵਾ ਇਹਦੇ ਨਾਲ ਲੱਗਣਾ। ਉਸ ਨਾਦ ਦਾ ਗਿਆਨ ਹੈ, ਉਹਦਾ ਪਰਚਾ, ਇਹਨੇ ਪਰਚਾ ਲਾਉਣਾ ਸਿਰਫ ਉਹਦਾ।
ਕਣਕ ਘੁੰਗਰ ਗੱਜੀਆਂ,
ਕਣਕ ਘੁੰਗਰ ਗੱਜੀਆਂ, ਜਿਹੜੇ ਘੁੰਗਰੂ ਨੇ ਨਾ, ਇਹ ਸੀ ਕਣਕ ਘੁੰਗਰ ਹੈ, ਹੋਰ ਘੁੰਗਰ ਕੋਈ ਨੀ ਹੁੰਦਾ ਜਿਹੜਾ ਉਹ ਬੋਲ ਰਿਹਾ। ਜਿਹੜਾ ਬੋਲ ਰਿਹਾ ਗੁਰਬਾਣੀ ਦਾ ਵਰਸ਼ਨ ਜੋ ਹੋ ਰਹੇ ਨੇ, ਜਿਵੇਂ ਗੁਰਬਾਣੀ ਦੇ ਰਚੀ ਹੋਈ ਹੈ, ਇਹੀ ਘੁੰਗਰੂ ਨੇ, ਹੋਰ ਘੁੰਗਰ ਕੋਈ ਨੀ ਹੈ। ਕਣਕ
ਕਣਕ ਘੁੰਗਰ ਗੱਜੀਆਂ,
ਹਾਂ,
ਸ਼ਰਨ ਨਾਥ ਤੋਰੀਆਂ, ਵਾਰ ਲਾਜ ਮੋਰੀਆਂ।
ਗਾਂ ਕੀ ਕਹਿ ਰਿਹਾ, ਕਹਿ ਕੀ ਰਿਹਾ? ਇੰਨਾ ਕੁਛ ਹੁੰਦੇ ਹੋਏ ਕੀ ਹੈ?
ਸ਼ਰਨ ਨਾਥ ਤੋਰੀਆਂ,
ਫਿਰ ਵੀ ਕਹਿ ਰਿਹਾ ਸ਼ਰਨ ਨਾਥ ਤੋਰੀਆਂ, ਹੇ ਨਾਥ ਮੈਂ ਤੇਰੀ ਸ਼ਰਨਾ, ਵਾਰ ਲਾਜ ਮੋਰੀਆਂ, ਮੇਰੀ ਲਾਜ ਨਿਮਰਤਾ ਫਿਰ ਇੰਨੀ ਹੈ,
ਵਾਰ ਲਾਜ ਮੋਰੀਆਂ,
ਨਿਮਰਤਾ ਫਿਰ ਇੰਨੀ ਹੈ। ਕਿਉਂ? ਜਿਹੜਾ ਸ਼ਬਦ ਬਿਨਾਂ ਕੰਨਾਂ ਤੇ ਸੁਣਨ ਵਾਲਾ ਹੈ, ਕਰਾਮਾਤ ਸਾਰੀ ਉਹਦੀ ਹੋ, ਉਹਦੀ ਕਰਾਮਾਤ ਹੈ ਸਾਰੀ, ਉਹਦੇ ਨਾਲ ਜੁੜਿਆ ਹੋਇਆ ਕਰਕੇ ਸਭ ਕੁਛ ਕਰ ਰਿਹਾ, ਉਹੀ ਨਾਥ ਹੈ। ਤੁਰਕੀ ਬਾਣੀ ਨੂੰ ਕਹਿ ਰਿਹਾ ਨਾਥ, ਉਹੀ ਨਾਥ ਹੈ। ਹੁਕਮ ਹੈ, ਹੁਕਮ ਦਾ ਬੰਦਾ ਆਪ ਹੈ, ਹੁਕਮ ਹੀ ਬੰਦਾ ਹੈ, ਬਾਣੇ ਵਿੱਚ ਚੱਲਦਾ, ਬਾਣੇ ਚੱਲਣ ਦਾ ਉਪਦੇਸ਼ ਕਰਦਾ।
ਅਨੇਕ ਰੂਪ ਸੋਹੀਆਂ, ਵਿਸੇਖ ਦੇਵ ਮੋਹੀਆਂ,
ਰੂਪ ਤਾਂ ਉਹਨੂੰ ਕਹਿੰਦਾ ਅਨੇਕ ਨੇ ਤੇਰੇ ਸੋਹੇ, ਸੋਹਦੇ ਸਾਰੇ ਨਾਦ ਉਹਦੇ ਹੀ ਨੇ। ਕੋਈ ਘਟੀਆ ਪ੍ਰਚਾਰ ਕਰਦਾ ਹੈ, ਕੋਈ ਉਦੋਂ ਘਟੀਆ ਕਰਦਾ ਹੈ, ਕੋਈ ਉਦੋਂ ਕਰਦਾ। ਜਿਹੜੇ ਲੋਕ ਗਿਆਨ ਦਾ ਪ੍ਰਚਾਰ ਕਰਦੇ ਨੇ, ਅਗਰ ਗੱਲ ਤਾਂ ਪਰਮੇਸ਼ਰ ਦੀ ਉਹ ਕਰਦੇ ਨੇ, ਉਹਦੇ ਰੂਪ ਹੀ ਨੇ, ਤੇਰੇ ਅਨੇਕ ਰੂਪ ਨੇ, ਪੜ੍ਹਾਈ ਦੇ ਰੂਪ ਨੇ, ਥੱਲੇ ਤੋਂ ਆਉਂਦੇ ਨੇ ਉੱਤੇ ਨੂੰ ਹੌਲੀ 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 ਹੌਲੀ। ਜਿੰਨਾ ਕਿਸੇ ਦਾ ਗਿਆਨ ਉਨੀ ਗੱਲ, ਆਪਣੀ ਆਪਣੀ ਬੁੱਧ ਜਿੰਨੀ ਕੁ ਉਹ ਨੀ ਗੱਲ ਕਰੀ ਜਾਂਦਾ, ਜਿੰਨੀਆਂ ਬੁੱਧੀਆਂ ਨੇ ਆਪ ਆਪਣੀ ਬੁੱਧ ਹੈ, ਜੇਤੀ ਬਣਤ ਪਿੰਨ ਪਿੰਨ ਤੋਂ ਤੇਤੀ। ਜੇ ਜੀ ਕਿਸੇ ਦੀ ਬੁੱਧ ਹੁੰਦੀ ਹੈ, ਉਹਨਾਂ ਤੇਰਾ ਗਿਆਨ ਕਰਾ ਦਿੰਦਾ ਕੋਈ, ਇਹ ਤੇਰੇ ਰੂਪ ਨੇ।
ਵਿਸ਼ੇਖ ਦੇਵ ਮੋਹੀਆਂ,
ਪਰ ਵਿਸ਼ੇਸ਼ ਕਰਕੇ ਜਿਹੜੇ ਦੇਵਤੇ ਨੇ ਉਹਨਾਂ ਦੇ ਉੱਤੇ ਅਸਰ ਪੈਂਦਾ, ਵਿਸ਼ੇਸ਼ ਕਰਕੇ।
ਵਿਸ਼ੇਖ ਦੇਵ ਮੋਹੀਆਂ,
ਵਿਸ਼ੇਸ਼ ਕਰਕੇ ਦੇਵਤੇ ਜਿਹੜੇ ਹੈਗੇ ਨੇ ਨਾ, ਉਹਨਾਂ ਤੇ ਇਹਦਾ ਪੋਜ਼ਿਟਿਵ ਅਸਰ ਪੈਂਦਾ। ਦੂਏ ਸੁਣੀ ਅਣਸੁਣੀ ਕੁਝ ਹੀ ਕਰ ਦਿੰਦੇ, ਦੂਏ ਲੋਕਾਂ ਨੂੰ ਇਹਦੇ ਨਾਲ ਮੋਹ, ਇਹਦਾ ਰਸ ਉਹਨਾਂ ਦੇ ਅੰਦਰ ਨਹੀਂ ਪੈਦਾ ਹੁੰਦਾ। ਦੇਵ ਨੇ ਜਿਹਨਾਂ ਦੇ ਅੰਦਰ ਤੇਰਾ ਇਹਦਾ ਰਸ ਪੈਦਾ ਹੁੰਦਾ, ਜਿਹਨਾਂ ਨੂੰ ਚੰਗੀ ਲੱਗਦੀ ਹੈ ਗੁਰਬਾਣੀ, ਉਹ ਦੇਵ ਨੇ, ਉਹੀ ਨੇ ਦੇਵ।
ਵਿਸ਼ੇਖ ਦੇਖ,
ਵਿਸ਼ੇਸ਼ ਤੌਰ ਤੇ, ਉਹ ਵਿਸ਼ੇਸ਼ ਤੌਰ ਤੇ ਦੇਵ ਨੇ,
ਅਦੇਵ ਦੇਵ,
ਅਸਲ ਦੇ ਵਿੱਚ ਦੇਵ ਉਹੀ ਨੇ। ਉਪਾਵੇ ਸਾਰੇ ਆਪਣੇ ਆਪ ਨੂੰ ਦੇਵ ਬੰਦੇ ਹੋਣ, ਸਾਰੇ ਆਪਣੇ ਆਪ ਨੂੰ ਸਿੱਖ ਬੰਦੇ ਹੋਣ, ਪਰ ਜਿਹਨੂੰ ਗੁਰਬਾਣੀ ਦੀ ਪਿਓਰ ਗੱਲ ਸੱਚੀ ਚੰਗੀ ਨਹੀਂ ਲੱਗਦੀ, ਉਹਦੇ ਦੇਵ ਹੋਣ ਦੇ ਵਿੱਚ ਵੀ ਸ਼ੱਕ ਹੈ, ਉਹ ਦੇਵ ਵੀ ਹੈ ਨੀ, ਕਮੀ ਹੈ ਉਹਦੇ ਦੇਵ ਹੋਣ ਚ, ਖੋਟ ਹੈ ਉਹਦੇ ਅੰਦਰ। ਦੇਵ ਦੇ ਅੰਦਰ ਖੋਟ ਨਹੀਂ ਹੋਣੀ ਚਾਹੀਦੀ, ਸਿੱਖ ਦੇ ਅੰਦਰ ਖੋਟ ਨਹੀਂ ਹੋਣੀ ਚਾਹੀਦੀ। ਵਿਸ਼ੇਖ ਲਫ਼ਜ਼ ਵਰਤੇ,
ਅਦੇਵ ਦੇਵ ਦੇਵਲੰ ਕਿਰਪਾ ਨਿਧਾਨ ਕੇਵਲੰ।
ਚਾਹੇ ਦੇਵਤਾ ਹੋਵੇ, ਚਾਹੇ ਦੇਵ ਹੋਵੇ, ਚਾਹੇ ਅਦੇਵ ਹੋਵੇ, ਇਹ ਕੋਈ ਗੱਲ ਨਹੀਂ, ਦੋਹਾਂ ਤੇ ਕਿਰਪਾ ਉਸੇ ਇੱਕ ਦੀ ਹੋਣੀ ਹੈ। ਇਹ ਨਹੀਂ ਆ ਵੀ ਅਦੇਵਾਂ ਤੇ ਕਿਰਪਾ ਕਿਸੇ ਹੋਰ ਦੀ ਹੋਊਗੀ, ਦੋਹਾਂ ਦੇ ਪੂਜਣ ਯੋਗ ਹੈ, ਦੋਵੇਂ ਪੂਜਦੇ ਨੇ, ਦੋਵੇਂ ਮੰਨਦੇ ਵੀ ਦੋਵੇਂ, ਔਰ ਦੋਹਾਂ ਤੇ ਕਿਰਪਾ ਵੀ ਉਹੀ ਕਰਦਾ। ਕਿਰਪਾ ਨਿਧਾਨ ਕੇਵਲ ਇੱਕੋ ਹੀ ਉਹੀ ਹੈ ਦੋਹਾਂ ਵਾਸਤੇ ਹੀ, ਦੇਵਾਂ ਵਾਸਤੇ ਅਦੇਵਾਂ ਵਾਸਤੇ, ਹੋਰ ਵੱਖਰਾ ਨਹੀਂ ਕੋਈ ਤਾਰ ਸਕਦਾ ਇੱਥੋਂ ਸੰਸਾਰ ਚ ਛੁਟਕਾਰਾ ਦੇ ਸਕਦਾ। ਇਹ ਕੈਦ ਚੋਂ ਬਾਹਰ ਉਹ ਆਪੇ ਕੱਢ ਸਕਦਾ, ਕੈਦ ਉਹਦੀ ਹੈ ਆਪੇ ਉਹਦੇ ਹੁਕਮ ਨਾਲੇ ਬਾਹਰ ਨਿਕਲਣ ਜਿਹਨੇ ਵੀ ਨਿਕਲਣ।
ਸੋ ਆਦ ਅੰਤ ਏਕਿਉਂ ਧਰੇ ਸਰੂਪ ਅਨੇਕਿਉਂ,
ਆਦ ਅੰਤ ਦੇ ਵਿੱਚ ਇੱਕ ਹੀ ਰਹਿੰਦਾ, ਉਹ ਵਿਚਾਲੇ ਵਿਚਾਲੇ ਰੂਪ ਨੇ, ਆਏ ਵਿਚਾਲੇ ਵਿਚਾਲੇ ਰੂਪ ਜੂਨੀਅਰ ਦੇ ਰੂਪ ਨੇ। ਆਦ ਅੰਤ ਵਿੱਚ ਕੀ ਹੁੰਦਾ? ਉਹੀ ਹੁੰਦਾ, ਜਾਂ ਇੱਥੇ ਛੱਡ ਕੇ ਜਾਂਦਾ ਜਦ ਵੀ ਅੱਗੇ ਹੰਸਾ ਅਕੇਲਾ, ਅਨੇਕਤਾ ਜ਼ਿਆਦਾ ਜਿੰਨਾ ਚਿਰ ਦੇਹ ਉਹਦੀ, ਜਦੋਂ ਦੇਹ ਚੋਂ ਨਿਕਲ ਗਿਆ ਫਿਰ ਇੱਕੋ ਰਹਿੰਦਾ, ਫਿਰ ਕੋਈ ਫਰਕ ਨਹੀਂ ਹੈ ਕਿਸੇ ਵੀ ਆਤਮਾ ਦੇ ਵਿੱਚ। ਆਦਮੀ ਦੀ ਆਤਮਾ ਨੂੰ ਜਾਨਵਰਾਂ ਦੀ ਆਤਮਾ ਚ ਨਹੀਂ ਪਾਇਆ ਜਾਂਦਾ, ਜਾਂ ਨਰਕ ਚ ਪਾਉਂਦੇ ਨੇ, ਕਹਿੰਦੇ ਨਰਕ ਚ ਪਾ ਦੇਣਗੇ ਤੈਨੂੰ, ਆਤਮਾ ਤਾਂ ਉਹੀ ਹੋਈ ਨਾ, ਆਤਮਾ ਦਾ ਨੀ ਕੋਈ ਫਰਕ ਹੁੰਦਾ, ਆਤਮਾ ਉਹੀ ਹੁੰਦੀ, ਉਹਦੇ ਰੂਪ ਦਾ ਨੀ ਕੋਈ ਫਰਕ ਪੈਂਦਾ, ਉਹਦੀ ਰੋਸ਼ਨੀ ਦਾ ਫਰਕ ਪੈਂਦਾ, ਘੱਟ ਵੱਧ ਜਾਂਦੀ ਹੈ ਬਸ, ਉਹਦੀ ਰੋਸ਼ਨੀ ਦਾ ਫਰਕ ਪੈਂਦਾ, ਘੱਟ ਵੱਧ ਜਾਂਦੀ ਹੈ, ਜੋਤ ਘੱਟ ਗਈ ਜੋਤ ਵੱਧ ਗਈ ਇੰਨਾ ਹੀ ਫਰਕ ਪੈਂਦਾ, ਹੋਰ ਨੀ ਕੋਈ ਫਰਕ ਪੈਂਦਾ। ਆਦ ਅੰਤ ਹੋ ਗਿਆ ਜਦੋਂ ਸਰੀਰ ਇਹਨੇ ਧਾਰਨ ਕਰਨਾ, ਗਰਭ ਚਾਉਣਾ ਉਦੋਂ, ਸਰੀਰ ਛੱਡਣਾ ਉਦੋਂ, ਜਿੰਨਾ ਚਿਰ ਗਰਭ ਦੇ ਵਿੱਚੋਂ ਜਦ ਇਹ ਦੋ ਟੋਟੇ ਹੁੰਦਾ ਨਾ, ਮਾਇਆ ਚ ਰਲਦਾ, ਉਦੋਂ ਤਾਂ ਲੈ ਕੇ ਮਰਨ ਤੱਕ ਤਾਂ ਦੋ ਰੂਪ ਰਹਿੰਦੇ ਨੇ, ਸਰੀਰ ਛੱਡਣ ਤੋਂ ਬਾਅਦ ਇੱਕ ਹੋ ਜਾਂਦਾ, ਜਦ ਆਇਆ ਗਰਭ ਦੇ ਵਿੱਚ ਜਦ ਵੀ ਆਇਆ ਇਕੱਲਾ ਹੀ ਆਇਆ, ਜਦ ਵੀ ਇੱਕੋ ਰੂਪ ਚ ਆਇਆ ਸੀ, ਮਨ ਕਰਕੇ ਇਹਦੇ ਚ ਰਲਿਆ, ਮਨ ਮਾਇਆ ਮੈਂ ਫਸ ਰਹੇ ਹੋ, ਮਨੇ ਮਾਇਆ ਚ ਫਸਿਆ, ਆਪ ਨੀ ਫਸਿਆ। ਫਿਰ ਕਹਿ ਰਿਹਾ ਭਾਈ ਮਨ ਮੇਰੋ ਵਸਣਾ ਹੈ, ਮਨ ਨੀ ਮੰਨਦਾ ਮਾਇਆ ਛੱਡਣ ਨੂੰ, ਮੈਂ ਤਾਂ ਮੰਨਦਾ, ਧਿਆਨ ਮਾਇਆ ਚ ਹੈ, ਧਿਆਨ ਨੀ ਮੰਨਦਾ ਮਾਇਆ ਤੋਂ ਹਟਦਾ, ਮੈਂ ਤਾਂ ਪਰੇ ਬੈਠਾ, ਇੰਨਾ ਹੀ ਗੱਲ ਹੈ।
ਆਦ ਅੰਤ ਏਕਿੰਗ ਧਰੇ ਸੋ ਰੂਪ ਅਨੇਕਿੰਗ,
ਰੂਪ ਅਨੇਕ ਚਾਹੇ ਧਾਰੇ ਨੇ ਸੰਸਾਰ ਚ, ਆਦ ਅੰਤ ਦੇ ਵਿੱਚ ਇੱਕ ਹੈ, ਜਦ ਤ੍ਰੇਤੇ ਜਦ ਜਾਊਗਾ ਨਾ ਸਰੀਰ ਛੱਡ ਕੇ, ਫਿਰ ਸਭ ਇੱਕੋ ਹੀ, ਸਾਰੇ ਇੱਕੋ ਦੋ ਜਾਂਦੇ ਨੇ ਜੀਵ।
ਕਿਰਪਾਨ ਪਾਨ ਰਾਜੇ ਬਲੋਕ ਪਾਪ ਭਾਜੇ,
ਬਰੇ ਕੋਈ ਆਤਮਾ ਕੋਈ ਸਰੀਰ ਛੱਡੇ ਆਤਮਾ, ਚਾਹੇ ਬੰਦੇ ਦੀ ਹੋਵੇ ਕਿਸੇ ਜਾਨਵਰ ਦੀ ਹੋਵੇ, ਕੋਈ ਦਿਸਦੀ ਹੈ ਕਿਸੇ ਨੂੰ, ਪਤਾ ਲੱਗਦਾ ਪੇੜ ਪੌਦਿਆਂ ਚ ਹੋਵੇ ਆਤਮਾ, ਆਤਮਾ ਤਾਂ ਕੋਈ ਰੂਪ ਹੈ, ਉਹ ਨੀ ਫਰਕ ਪੈਂਦਾ ਹੈਗਾ, 84 ਲੱਖ ਜੂਨ ਚ ਹੋਈ ਆਤਮਾ, ਇੱਕੋ ਹੀ ਆਤਮਾ 84, ਉਹ ਪੱਟ ਕਹਿ ਨੀ ਰਹੇ, ਕਹਿੰਦੇ ਅੰਡਾ ਚ ਜੇਲ ਚ ਸਿਹਤ ਚ ਉਤਪਜ, ਸਾਰੀਆਂ ਜੂਨਾਂ ਦੇ ਵਿੱਚ ਪਸ਼ੂ ਪੰਛੀ ਬਿਰਖ ਅਸਥਾਵਰ ਬਹੁਤ ਜੋਰ ਭਰੇ ਹੋਏ ਤੇ ਭਾਰੀ, ਸਾਰੀਆਂ ਭਾਰੀ ਜੋਨਾਂ ਚ ਮੈਂ ਘੁੱਬ ਕੇ ਆਇਆ, ਤੇ ਫਿਰ ਉਹੀ ਆਤਮਾ ਘੁੱਬ ਕੇ ਆਈ ਹੈ, ਉਹਦੇ ਕੀ ਫਰਕ ਹੋਇਆ, ਡਿਵੈਲਪਮੈਂਟ ਹੋਈ ਹੈ, ਡਿਵੈਲਪਮੈਂਟ ਬੁੱਧੀ ਵੱਧਦੀ ਹੈ, ਅਕਲ ਵੱਧਦੀ ਹੈ, ਬਸ ਜਗਲ ਦਾ ਨਾਸ ਕਰ ਲਵੇ ਫਿਰ ਥੱਲੇ ਦੇ ਜੂਨਾਂ ਚਲੇ ਜਾਂਦਾ, ਅਕਲ ਦਾ ਨਾਸ ਕਿਵੇਂ ਹੁੰਦਾ, ਅਕਲ ਵੱਧਦੀ ਹੈ ਵਿਚਾਰ ਨਾਲ, ਅਕਲ ਵੱਧਦੀ ਹੈ ਸ਼ਬਦ ਵਿਚਾਰ ਨਾਲ, ਅਕਲ ਵੱਧਦੀ ਹੈ ਖੋਜ ਨਾਲ, ਖੋਜੀ ਉਪਜੈ ਵਾਧੀ ਮਿਲਸੈ, ਆ ਜਿਹੜਾ ਵਾਦ ਵਿਵਾਦ ਹੈ ਨਾ, ਜਿਵੇਂ ਵਿਦਵਾਨ ਪਏ ਨੇ, ਇਹਦੇ ਨਾਲ ਅਕਲ ਦਾ ਨਾਸ ਹੋ ਜਾਂਦਾ, ਖੋਦੀ ਖੋਜੀ ਉਪਜੈ ਵਾਧੀ ਮਿਲਸੈ, ਹਰ ਹਰ ਗੁਰ ਕਰਤਾ, ਵਾਧੀ ਇੰਨੀ ਅਕਲ ਨੂੰ ਆਪਣੇ ਨੂੰ ਕੰਮ ਕਰ ਲੈਂਦੇ ਨੇ, ਖੋਤਿਆਂ ਦੀਆਂ ਜੂਨਾਂ ਜਾ ਪੈਂਦੇ ਨੇ ਥੱਲੇ, ਤਾਂ ਹੀ ਹੈ ਨਾ ਨਾਨਕ ਤੇਜਨ ਅਸਲ ਖਰ, ਨਾਨਕ ਤੇ ਨਰ ਅਸਲ ਖਰ, ਜੇ ਬਿਨ ਗੁਣ ਗਰਭ
ਕਰੰਤ,
ਗੁਣ ਕੋਈ ਨਹੀਂ ਹੈ, ਅਹੰਕਾਰ ਨਾਲ ਅੱਟੇ ਪਏ ਨੇ, ਅਸਲੀ ਖੋਤੇ ਉਹ ਨੇ, ਤਾਂ ਸਿੱਧਾ ਹੀ ਹੈ ਖੋਤੇ ਦਾ ਜਨਮ ਤਾਂ ਉਹਨਾਂ ਨੂੰ ਹੋਊਗਾ ਹੀ ਹੋਊਗਾ ਅਗਲਾ। ਇਹ ਤਾਂ ਗੁਰਬਾਣੀ ਨੇ ਮੰਨ ਲਿਆ ਹੋਇਆ, ਅਸਲ ਖਰ ਉਹ ਨੇ, ਤੁਹਾਨੂੰ ਆਦਮੀ ਦੀਦੇ ਨੇ ਖੋਤੇ ਨੇ, ਉਹ ਅਗਲਾ ਤਿਆਰ ਹੈ ਖੋਤੇ ਦਾ ਜਨਮ ਉਹਨਾਂ ਨੂੰ। ਇਹ ਚ ਕੋਈ ਸ਼ੰਕਾ ਵਾਲੀ ਗੱਲ ਹੀ ਨਹੀਂ ਹੈ। ਜੇ ਕੋਈ ਗੁਰਬਾਣੀ ਨੂੰ ਮੰਨਦਾ ਸਿੱਖ, ਤਦ ਉਹ ਸਿੱਖ ਹੈ। ਜੇ ਮੰਨਦਾ ਹੀ ਨਹੀਂ ਸਿੱਖਾਂ ਦਾ, ਜੇ ਵਿਦਵਾਨ ਗੁਰਬਾਣੀ ਨੂੰ ਸੱਚ ਮੰਨਦੇ ਨਹੀਂ, ਫਿਰ ਸਿੱਖਾਂ ਦੇ ਨੇ, ਫਿਰ ਗੁਰਬਾਣੀ ਦੀ ਗੱਲ ਕਿਉਂ ਕਰਦੇ ਨੇ, ਰੌਲਾ ਕਾਹਦਾ ਪਾਉਂਦੇ ਨੇ। ਜੇ ਉਹ ਮੰਨਦੇ ਨੇ ਤਾਂ ਖੋਤੇ ਦੀ ਜੂਨ ਤਿਆਰ ਹੈ ਵਾਦ ਵਿਵਾਦ ਵਾਲਿਆਂ ਨੂੰ, ਫਿਰ ਇਹ ਵੀ ਸੱਚ ਹੈ। ਜੇ ਸੱਚੀ ਬਾਣੀ ਹੈ ਫਿਰ ਇਹ ਵੀ ਤਿਆਰ, ਇਹ ਵੀ ਸੱਚ ਹੈ। ਬਹੁਤ ਕੁਛ ਲਿਖਿਆ ਹੋਇਆ,
ਕਿਰਪਾਨ ਪਾਨ
ਲਿਖਿਆ ਤਾਂ ਸੀ ਪੰਡਿਤ ਕਰਕੇ, ਨਵੇਂ ਪੰਡਿਤ ਪੈਦਾ ਹੋ ਗਏ ਸਿੱਖ ਮਤ ਚ, ਕਿਉਂ ਪੰਡਿਤ ਦੇ ਹੱਥ ਚੜ ਗਿਆ ਨਾ, ਉਹਨਾਂ ਦੇ ਹੱਥ ਆ ਗਿਆ, ਸਾਧਾਂ ਦੇ ਹੱਥ ਆ ਗਿਆ ਨਾ ਧਰਮ। 100 ਸਾਲ ਚ ਪੰਡਿਤ ਨੇ ਪੰਡਿਤ ਬਣਾ ਤੇ, ਜੋ ਵਿਦਵਾਨ ਪੈਦਾ ਕੀਤੇ ਨੇ ਸਭ ਪੰਡਿਤ ਕੀਤੇ, ਜੋ ਕਥਾ ਬਾਜਕ ਨੇ ਪੰਡਿਤ ਦੇ ਪੈਦਾ ਕੀਤੇ ਹੋਏ, ਨਿਰਮਲੇ ਪੰਡਿਤ ਸਾਰੇ ਕਾਸ਼ੀ ਦੇ ਪੜੇ ਹੋਏ ਤੇ, ਜੋ ਅੱਜ ਪ੍ਰਚਾਰ ਹੈ ਪੰਡਿਤ ਦਾ ਪ੍ਰਚਾਰ ਹੋ ਰਿਹਾ ਸਾਡੇ, ਵਿਦਵਾਨ ਵੀ ਸਾਰੇ ਪੰਡਿਤ ਨੇ, ਵਿਦਵਾਨ ਵਿਦਵਾਨ ਦਾ ਰੌਲਾ ਪਾਉਂਦੇ ਨੇ ਵਿਦਵਾਨ ਦੇ, ਜਦ ਕੇ ਵਿਸ਼ਾ ਹੀ ਨਹੀਂ ਹੈ ਗੁਰਬਾਣੀ। ਕਮ ਸੇ ਕਮ ਸਾਡੇ ਵਾਲਾ ਧਰਮ, ਆਹ ਧਰਮ ਵਿਦਵਾਨਾਂ ਦਾ ਧਰਮ ਨਹੀਂ ਹੈ, ਇਹਦੇ ਚ ਵਿਦਵਾਨਾਂ ਵਾਸਤੇ ਕੋਈ ਜਗ੍ਹਾ ਹੀ ਨਹੀਂ ਹੈ, ਸਭ ਬਕਵਾਸ ਕਰਦੇ ਨੇ। ਗੁਰਮਤ ਖੁਦ ਮੰਨਦੀ ਹੈ ਵਿਦਵਾਨ ਵਾਸਤੇ, ਦੱਸੋ ਕਿੱਥੇ ਜਗ੍ਹਾ ਗੁਰਬਾਣੀ ਚ। ਇਹ ਵਿਦਿਆ ਸੋਧੇ ਤੱਤ ਲਹੇ ਵਾਲਾ ਧਰਮ, ਵਿਦਵਾਨ ਮਹਿਜ਼ ਵਿਦਿਆ ਪੜ੍ਹਦਾ, ਵਿਦਵਾਨ ਸਿਰਫ ਵਿਦਿਆ ਪੜ੍ਹਨ ਵਾਲੇ ਦਾ ਨਾਮ ਹੈ, ਸੋਧਣ ਵਾਲੇ ਦਾ ਨਾਮ ਖੋਜੀ ਹੈ, ਵਿਦਿਆ ਸੋਧਣ ਵਾਲਾ ਖੋਜੀ ਹੈ, ਉਹ ਤਾਂ ਖੋਜੀ ਹੈ, ਫਿਰ ਵਿਦਵਾਨ ਕਿੱਥੇ ਰਹਿ ਗਿਆ, ਖੋਜੀ ਵਿਦਵਾਨ ਨਹੀਂ ਹੁੰਦਾ, ਖੋਜੀ ਦੇ ਮਗਰ ਚੱਲਣ ਵਾਲਾ ਵਿਦਵਾਨ ਚੱਲਦਾ ਹੀ ਨਹੀਂ, ਖੋਜੀ ਦੇ ਮਗਰ ਵਿਦਵਾਨ, ਉਹਦੇ ਮਗਰ ਸਿੱਖ ਚੱਲਦਾ, ਫਿਰ ਖੋਜੀ ਦੇ ਮਗਰ ਚੱਲਣ ਵਾਲਾ ਸਿੱਖ ਹੁੰਦਾ, ਵਿਦਵਾਨ ਤਾਂ ਲੱਗੇ ਹੀ ਨਹੀਂ ਗੁਰੂਆਂ ਦੀ ਮਗਰ, ਭਗਤਾਂ ਦੀ ਮਗਰ, ਪੰਡਿਤ ਤਾਂ ਲੱਗਿਆ ਹੀ ਨਹੀਂ, ਪੰਡਿਤਾਂ ਨੇ ਗੱਲ ਮੰਨੀ ਹੋਣੀ ਹੈ ਭਗਤਾਂ ਦੀ, ਔਰ ਨਾ ਇਹ ਵਿਦਵਾਨ ਮੰਗਣ, ਮੰਨਣ ਪਿੱਛੇ ਹਟ ਜਾਣਗੇ ਸਾਰੇ, ਨਾ ਪੰਡਿਤ ਮੰਨਣ ਨਾ ਇਹ ਵਿਦਵਾਨ ਮੰਨਣ, ਸਾਰੇ ਪਿੱਛੇ ਹਟ ਜਾਣਗੇ। ਇਹ ਤਾਂ ਬਹੁਤ ਵੱਡੇ ਅਹੰਕਾਰੀ ਨੇ, ਇਹ ਤਾਂ ਰੌਲਾ ਹੀ ਪਾਈ ਜਾਂਦੇ ਨੇ ਐਵੇਂ, ਇਹਨਾਂ ਦੇ ਪੱਲੇ ਕੀ ਹੈ, ਇਹ ਤਾਂ ਕੋਈ ਕੁੱਟਣ ਵਾਲਾ ਮੂਹਰੇ ਆਇਆ ਹੀ ਨਹੀਂ 200 ਸਾਲ ਤੇ 300 ਸਾਲ ਤੇ, ਇਹਦਾ ਜਾਂ ਮੂਹਰੇ ਤਾਂ ਮਿਲ ਜਾਂਦਾ ਨਾ, ਦੋ ਘਤੌਲਾਂ ਪਈਆਂ ਤੇ ਅਖਾੜੇ ਚ ਨੀ ਵੜਦੇ, ਤਾਂ ਅੱਗੇ ਅਖਾੜੇ ਚ ਆ ਜਾਂਦੇ ਨੇ, ਦੋ ਘਤੌਲਾਂ ਮਾਰ ਦੇਵੇ ਨਾ ਤਕੜਾ ਭਲਵਾਨ, ਮੁੜ ਕੇ ਅਖਾੜੇ ਚ ਵੜਦਾ ਹੀ ਨਹੀਂ ਉਹ, ਜਿਹਦੇ ਜਿਹਦੇ ਪੈ ਗਈਆਂ ਮੁੜ ਕੇ ਮੂੰਹ ਨੀ ਕਰਦਾ ਗੱਲ ਕਰਨ ਨੂੰ, ਇੱਕ ਇੱਕ ਘਤੌਲੇ ਪਈ ਹੋਈ ਆ ਕਈਆਂ ਦੇ, ਨੇੜੇ ਵੀ ਨੀ ਖੜ ਸਕਦੇ, ਹੌਸਲਾ ਵੀ ਨੀ ਕਰ ਸਕਦੇ, ਝਾਕ ਵੀ ਨੀ ਸਕਦੇ ਇਹਨਾਂ ਨੂੰ, ਜਿਹਨਾਂ ਦੇ ਪਈ ਨੀ ਉਹ ਬੋਲਦੇ ਨੇ ਹਾਲੇ, ਜਿਹਨਾਂ ਦਾ ਆਪਣਾ ਸਾਹਮਣਾ ਹੋਇਆ ਨੀ ਬੋਲਦੇ ਉਹੀ ਨੇ, ਜਿੱਦਣ ਆ ਕੇ ਮਾਰੇ ਨਾ ਭਗਾ ਕੇ ਖਾਣੇ ਤੋਂ ਬਾਹਰ ਚੱਕ ਕੇ, ਉਹਨੂੰ ਪਤਾ ਲੱਗ ਜੂਗਾ ਔਕਾਤ ਕੀ ਹੈ ਤੁਹਾਡੀ, ਹਲੇ ਉਹਨਾਂ ਨੂੰ ਆਪਣੇ ਔਕਾਤ ਵੱਡੀ ਲੱਗਦੀ ਹੈ, ਵੱਡੇ ਵੱਡੇ ਚੁਣ ਸੂਰਮੇ ਗਏ ਕੋਟੀ ਦੇ ਚਲਾਏ ਕੇ ਰਣਕਾਲੀ ਗੁੱਸਾ ਖਾਏ ਕੇ, ਉਹ ਤਾਂ ਮਾਰਨਾ ਨਾ ਕਦੇ ਕਦੇ ਭਗਾ ਕੇ ਬਾਹਰ, ਪਤਾ ਵੀ ਨੀ ਲੱਗਣਾ ਕਿੱਡੀ ਦੂਰ ਚਲੇ ਜਾਓ, ਕਿੱਥੇ ਚਲੇ ਗਿਆ ਖਾਲਾ ਹੋਰ ਨਾ, ਭਗਾ ਕੇ ਮਾਰਿਆ ਨਾ ਬਾਹਰ, ਖਾੜੇ ਦੇ ਬਾਹਰ ਮਾਰਿਆ ਹੋਊਗਾ, ਪੁੱਛਦਾ ਹੀ ਕੋਈ ਨੀ।
ਕਿਰਪਾਨ ਪਾਨ ਰਾਜੇ ਹੀ ਬਲੋਗ ਪਾਪ ਭਾਜੇ ਹੀ,
ਕਿਰਪਾਨ ਪਾਨ ਰਾਜੀ ਰਾਜ ਕਾਹਦੇ ਨਾਲ ਕਰਨਾ, ਕਿਰਪਾਨ ਪਾਨ
ਕਿਰਪਾਨ ਪਾਨ
ਬੁੱਧੀ ਦਾ ਰਾਜ ਹੈ, ਅਕਲ ਦਾ ਰਾਜ ਹੈ, ਰਾਜ ਹੋਰ ਕਾਹਦਾ, ਇਹ ਤਾਂ ਰਾਜਿਆਂ ਵਾਲੀ ਕਿਰਪਾਨ ਹੈ, ਇਹ ਤਾਂ ਪਰਮੇਸ਼ਰ ਦੀ ਦਿੱਤੀ ਹੋਈ ਹੈ, ਇਹੀ ਹੁਕਮਰਾ ਚਲਾਉਂਦਾ, ਇਹੀ ਨਾਮ ਹੈ, ਐਸਾ ਨਾਮ ਜਪੋ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਵੇ, ਇਹ ਹੁਕਮ ਚਲਾਉਂਦਾ, ਜੋ ਇਹ ਕਹਿ ਦੇਵੇ ਸੱਚ ਹੈ, ਜੋ ਕਹਿ ਦੇਵੇ ਮੰਨਣਾ ਪੈਂਦਾ, ਜੋ ਗੁਰਬਾਣੀ ਕਹਿ ਦੇਵੇ ਮੰਨਣਾ ਪਊਗਾ, ਸਭ ਨੂੰ ਮੰਨਣਾ ਪਊਗਾ, ਇਹ ਆ ਫਿਰ ਭੱਜ ਜੂਗਾ, ਸੱਚ ਮੰਨਣਾ ਪੈਂਦਾ ਹੀ ਹੁੰਦਾ, ਸੱਚ ਦਾ ਕੋਈ ਇਲਾਜ ਨਹੀਂ ਹੈ ਬਗੈਰ ਮੰਨਣ ਦੇ, ਸੱਚ ਦੀ ਕੋਈ ਕਾਠ ਨਹੀਂ ਹੁੰਦੀ। ਹਾਂਜੀ,
ਕਿਰਪਾਨ ਪਾਨ ਰਾਜੇ ਬਲੋਕ ਪਾਪ ਭਾਜੇ,
ਉਸ ਕਿਰਪਾਨ ਨੂੰ ਦਾਤਾ ਦਰਸ਼ਨ ਕਰਕੇ ਹੀ ਪਾਪ ਭੱਜ ਜਾਂਦੇ ਨੇ, ਪਾਲ ਨੂੰ ਮਹਾਰਾਜ ਨੂੰ ਗਿਆਨ ਖੜਗ ਨੂੰ ਮੈਦਾਨ ਚ, ਇਹ ਪਾਪੀ ਆਦਮੀ ਤਾਂ ਭੱਜ ਜਾਂਦੇ ਨੇ, ਖਾੜਾ ਹੀ ਛੱਡ ਜਾਂਦੇ ਨੇ, ਚੁੱਪੇ ਕਰ ਜਾਂਦੇ ਨੇ, ਪੰਡਤ ਖਾਲਾ ਹੀ ਛੱਡ ਗਏ ਸੀ, ਸਾਹਮਣੇ ਨਹੀਂ ਆਏ ਗੁਰੂਆਂ ਦੇ। ਕੋਈ ਮਤ ਨਾ ਵੀ ਅੱਜ ਤੱਕ ਸਾਹਮਣਾ ਕੀਤਾ ਨੀ ਗੁਰਬਾਣੀ ਦਾ, ਕਿਸੇ ਦੀ ਹਿੰਮਤ ਨੀ ਕਹਿ ਦੇ ਗੁਰਬਾਣੀ ਗਲਤ ਹੈ, ਕਹਿੰਦਾ ਕੋਈ। ਹਾਂ ਅਰਥ ਤੋੜ ਮਰੋੜਦੇ ਨੇ, ਐਂ ਕਰਦੇ ਨੇ ਵੀ ਜੋ ਅਸੀਂ ਕਹਿੰਦੇ ਹਾਂ ਗੁਰਬਾਣੀ ਵੀ ਉਹੀ ਕਹਿੰਦੀ ਹੈ ਜੀ, ਅਸੀਂ ਵੀ ਕਹਿੰਦੇ ਜੋ ਗੁਰਬਾਣੀ ਉਹ ਕਹਿੰਦੀ ਹੈ। ਆਪਣੇ ਨਾਲ ਤੋੜ ਮਰੋੜ ਕੇ ਬੁਲਾਉਂਦੇ ਨੇ ਅਰਥ, ਹੋਰ ਕੁਛ ਨੀ।
ਅਲੰਕ੍ਰਿਤ ਸੁਦੇਹੀਂ ਤਨੋ ਮਨੋ ਕੇ ਮੋਹੀਂ,
ਉਹ ਦੇਹੀ ਕਿਹੜੀ ਹੈ ਜਿਹਦੀ ਕਿਰਪਾ ਧਾਰਨ ਕੀਤੀ ਹੋਈ ਹੈ।
ਅਲੰਕ੍ਰਿਤ ਸੁਦੇਹੀ,
ਉਹ ਅਲੰਕ੍ਰਿਤ ਹੈ, ਅਲੰਕਾਰ ਜਿਹੜੇ ਵਰਤੇ ਨੇ ਇਹੀ ਹੈ, ਬਸ ਦੇਹੀ ਨੀ ਹੈਗੀ ਕੋਈ। ਉਹਦੇ ਬਾਅਦ ਅਲੰਕਾਰ ਵਰਤੇ ਹੋਏ ਨੇ, ਅਲੰਕ੍ਰਿਤ ਕੀਤਾ ਹੋਇਆ ਉਹਨੂੰ।
ਅਲੰਕ੍ਰਿਤ ਸੁਦੇਹੀ,
ਦੇਹੀ ਅਲੰਕ੍ਰਿਤ, ਅਲੰਕਾਰ ਵਰਤੇ ਨੇ ਉਹਦੇ ਵਾਸਤੇ, ਯਾਨੀ ਕੰਪੈਰੀਜ਼ਨ ਕੀਤਾ ਹੋਇਆ ਉਹ ਦੇਹੀ ਦਾ, ਦੱਸ ਨੀ ਸਕਦੇ ਉਹਦੇ ਵਰਗੀ ਬਾਹਰ ਨੀ ਕੋਈ ਵੀ ਚੀਜ਼ ਹੈ, ਅਲੰਕਾਰ ਵਰਤੇ ਹੋਏ ਨੇ ਉਹਦੇ ਵਾਸਤੇ।
ਤਨੋ ਮਨੋ ਕੀ ਮੋਹੀ,
ਤਨੋ ਮਨੋ ਕੀ ਮੋਹੀ, ਤਨ ਔਰ ਮਨ ਦੇ ਵਿੱਚ ਮੋਹ ਪੈਦਾ ਕਰਦੀ ਹੈ ਉਹ, ਤਨ ਔਰ ਮਨ ਜਿਹੜਾ ਹੈਗਾ ਨਾ ਹਿਰਦਾਰ ਮਨ, ਕਿਉਂਕਿ ਨਿਰਵੈਰ ਹੈ ਨਾ ਉਹਦੇ ਨਾਲ ਮੋਹ ਸਭ ਦਾ ਹੋ ਜਾਣਾ ਕੁਦਰਤੀ ਗੱਲ, ਉਹ ਸਭ ਨੂੰ ਚੰਗੀ ਲੱਗ, ਦੇਖੋ ਮੋਹ ਉਹਦੇ ਨਾਲ ਪੈਦਾ ਹੁੰਦਾ ਜਿਹੜਾ ਚੰਗਾ ਲੱਗੇ, ਬੱਚੇ ਨਾਲ ਮੋਹ ਕਿਉਂ ਪੈਦਾ ਹੁੰਦਾ, ਹਰੇਕ ਦਾ ਹੀ ਚੰਗਾ ਲੱਗਦਾ ਸਭ ਨੂੰ, ਉਹਦਾ ਆਪਣਾ ਮਨ ਸਾਫ਼ ਹੁੰਦਾ ਬੱਚੇ ਦਾ, ਹਰੇਕ ਦਾ ਹੀ ਮੋਹ ਪੈਦਾ ਹੋ ਜਾਂਦਾ, ਬੱਚਾ ਜਾ ਕਿਸੇ ਦਾ ਵੀ ਹੋਵੇ, ਉਹਦੇ ਚੱਕਣ ਦਾ ਤਰੀਕਾ ਸ਼ੁੱਧ ਹਿਰਦੇ ਨਾਲ ਹੁੰਦਾ, ਬੱਚਾ ਸ਼ੁੱਧ ਹਿਰਦੇ ਨਾਲ ਚੱਕਦਾ, ਆਤਮਾ ਸ਼ੁੱਧ ਹੁੰਦੀ ਹੈ ਉਹਦੀ, ਜਿਹੜੀ ਸ਼ੁੱਧ ਆਤਮਾ ਹੈ ਉਹਦੇ ਨਾਲ ਹਰੇਕ ਦਾ ਮੋਹ ਹੋਣਾ ਕੁਦਰਤੀ ਗੱਲ ਹੈ, ਕੁਦਰਤੀ ਗੱਲ ਹੈ।
ਕਮਾਨ ਬਾਣ ਧਾਰ ਹੀ ਅਨੇਕ ਛੱਤਰ ਟਾਰ ਹੀ,
ਕਮਾਨ ਬਾਣ ਧਾਰ ਹੀ, ਪਰ ਹਾਂ ਬਾਣ ਜਵਾਨ ਤੇ ਜਿਹੜੀ ਜਵਾਨ ਹੈ ਨਾ ਇਹ ਤੇ ਬਾਣ ਬਾਣੀ ਦਾ ਹਰ ਵਾਰ ਧਾਰਿਆ ਰਹਿੰਦਾ, ਹਰ ਵਾਰ ਤੇ ਚੜਿਆ ਰਹਿੰਦਾ, ਬਾਣ ਕਮਾਨ ਦੇ ਉੱਤੇ ਹਰ ਵਕਤ ਰਹਿੰਦਾ, ਕਿਉਂ
ਅਨੇਕ ਛੱਤਰ
ਜਿਹੜੇ ਜੰਗਲ ਚੋਂ ਰਹਿੰਦਾ, ਜੰਗਲ ਦੇ ਵਿੱਚ ਪੱਤਾ ਪੱਤਾ ਛਤਰੂ ਹੈ, ਵਿਕਾਰ ਛਤਰੂ ਨੇ ਸਾਰੇ ਦੁਨੀਆਂ ਦੇ, ਉਹਨੇ ਵਿਕਾਰ ਮੁਕਾਉਣੇ ਨੇ, ਉਹਨੇ ਤਾਂ ਬਾਣ ਐ ਨੀ ਹੈ ਵੀ ਅਵੇਸੜਾ ਨੀ ਹੋਣਾ, ਬਾਣ ਧਾਰ ਕੇ ਰੱਖਣਾ, ਜਿਹਨੇ ਵੀ ਭਰਮ ਦੀ ਗੱਲ ਜਿਹਨੇ ਕੋ ਪੁੱਛਿਆ ਦੱਸਣਾ ਹੀ ਪੈਣਾ ਨਾ, ਤਾਂ ਬਾਣ ਹੈ ਉਹ ਬਾਣੀ ਦਾ, ਉਹ ਇੱਕ ਵੈਦ ਹੈ, ਦੁਨੀਆਂ ਬਿਮਾਰ ਹੈ ਉਹਦਾ, ਹਰ ਵਕਤ ਉਹਦੀ ਜਵਾਨ ਤੇ ਤਾਂ ਕਮਾਨ ਚੜ੍ਹੇ, ਇਹਨਾਂ ਨੇ ਕਿਸੇ ਜਾ ਕੇ ਪੁੱਛਣ ਨੂੰ ਦੱਸਣਾ ਜੀ ਭਾਈ ਇਹਦਾ ਆਹ ਰੋਗ ਦਾ ਆਹ ਦਵਾਈ, ਆਹ ਰੋਗ ਦੀ ਆਹ ਦਵਾਈ ਹੈ, ਆਹ ਖਾਓ ਆਹ ਨਾ ਖਾਓ, ਇਹੀ ਇਲਾਜ ਹੈ, ਇਹ ਕਮਾਨ ਬਾਣ ਹੈ, ਔਰ ਬਾਣੀ ਦੇ ਬਾਣੀ ਦੇ ਹੀ ਬਾਣ ਨੇ।
ਅਨੇਕ ਸ਼ਤਰੂ ਟਾਰ ਹੀ,
ਅਨੇਕ ਸ਼ਤਰੂ ਨੇ ਜਿਹੜੇ ਲੋਕਾਂ ਦੇ, ਸ਼ਤਰੂ ਸਭ ਲੋਕਾਂ ਦੇ ਨੇ, ਉਹਨਾਂ ਨੂੰ ਹਟਾ ਕੇ ਰੱਖਦਾ ਦੂਰ, ਦੂਰ ਪਬਲਿਕ ਦੇ ਨੇੜੇ ਨਾ ਆਵੇ ਲੋਭ, ਪਬਲਿਕ ਦੇ ਵਿੱਚ ਨਾ ਆਵੇ ਕ੍ਰੋਧ, ਪਬਲਿਕ ਦੇ ਵਿੱਚ ਨਾ ਆਵੇ ਦ੍ਵੈਤ, ਪਬਲਿਕ ਦੇ ਵਿੱਚ ਨਾ ਰਹੇ ਬੈਰ ਵਿਰੋਧ, ਇਹ ਉਹਦਾ ਕੰਮ ਰਹਿੰਦਾ, ਡਿਊਟੀ ਰਹਿੰਦੀ ਹੈ, ਕਿਉਂ ਗੁਰਮੁਖ ਬੈਰ ਵਿਰੋਧ ਗਵਾਵੈ, ਗੁਰਮੁਖ ਸਗਲੀ ਗਣਤ ਗਣਤ ਮਟਾਵੈ, ਆਪਣੇ ਅੰਦਰੋਂ ਬੈਰ ਵਿਰੋਧ ਖਤਮ ਕਰਕੇ ਦੁਨੀਆਂ ਚੋਂ ਬੈਰ ਵਿਰੋਧ ਖਤਮ ਕਰਨਾ, ਬੈਰ ਵਿਰੋਧ ਖਾਤਰ ਕਮਾਣ ਬਾਣ ਲਾ ਕੇ ਰੱਖ ਲੈ, ਬੈਰ ਵਿਰੋਧ ਨਾ ਰਹੇ, ਜਿਹੜੇ ਬੈਰ ਵਿਰੋਧ ਪੈਦਾ ਕਰਨਾ ਚਾਹੁੰਦੇ ਨੇ ਰੱਖਦੇ ਨੇ, ਜਾਂ ਤਿਆਗਣਾ ਨਹੀਂ ਚਾਹੁੰਦੇ ਜਾਂ ਜਗਾਉਣਾ ਚਾਹੁੰਦੇ ਨੇ, ਜਿਹੜੇ ਵੀ ਕੰਮ ਜਾਂ ਜਿਹੜਾ ਪ੍ਰਚਾਰ ਬੈਰ ਵਿਰੋਧ ਪੈਦਾ ਕਰਦਾ ਉਹ ਪ੍ਰਚਾਰ ਗੁਰਮਤਿ ਦਾ ਨਹੀਂ ਹੈ, ਗੁਰਮਤਿ ਵਿਰੋਧੀ ਹੈ, ਚਾਹੇ ਉਹ ਇਤਿਹਾਸ ਹੈ ਚਾਹੇ ਉਹ ਕੁਛ ਹੋਰ ਹੈ, ਜਿਹੜੇ ਪ੍ਰਚਾਰ ਨਾਲ ਬੈਰ ਵਿਰੋਧ ਜਾਗਦਾ ਹੈ ਉਹ ਪ੍ਰਚਾਰ ਨਹੀਂ ਕਰਨਾ, ਸਿੱਖਣਾ ਨਹੀਂ ਕਰਨਾ ਉਹ ਪ੍ਰਚਾਰ, ਕਿਉਂਕਿ ਦੋਹਾਂ ਸਿਰਾਂ ਦਾ ਆਪਸੋ ਪੀਰ ਨੂੰ, ਅਸੀਂ ਤਾਂ ਮੰਨਦੇ ਹਾਂ ਵੀ ਕੋਈ ਕਿਸੇ ਦਾ ਕੋਈ ਵਿਗਾੜ ਸਕਦਾ ਹੀ ਨਹੀਂ, ਨਾ ਕੋਈ ਮਾਰ ਸਕਦਾ ਨਾ ਕਿਸੇ ਦਾ ਕੋਈ ਨੁਕਸਾਨ ਕਰ ਸਕਦਾ, ਇਹ ਤਾਂ ਉਹਦੇ ਹੁਕਮ ਨਾਲ ਹੁੰਦਾ, ਉਹ ਤਾਂ ਐਵੇਂ ਮੂਹਰੇ ਆ ਗਿਆ, ਗੁਰਬਾਣੀ ਦਾ ਇਹ ਮੰਨਦੀ ਹੈ ਫਿਰ ਬੈਰ ਵਿਰੋਧ ਤੁਸੀਂ ਆਦਮੀ ਨਾਲ ਕਿਵੇਂ ਪਾਲ ਲਓਗੇ, ਉਹ ਗੁਰਮਤਿ ਵਿਰੋਧੀ ਹੈ ਗੱਲਾਂ, ਜਿਹੜੇ ਇਤਿਹਾਸ ਦੀਆਂ ਗੱਲਾਂ ਕਰਦੇ ਨੇ ਉਹਨਾਂ ਨੂੰ ਇਹ ਸਮਝ ਨਹੀਂ ਹੈ ਵੀ ਗੁਰਮਤਿ ਕੀ ਹੈ, ਇਤਿਹਾਸ ਅਸੀਂ ਕਿਉਂ ਨਹੀਂ ਪੜ੍ਹਨਾ? ਕਿਉਂ ਗੁਰੂ ਇਤਿਹਾਸ ਨਹੀਂ ਲਿਖਿਆ? ਗੁਰੂਆਂ ਨੇ ਗੁਰੂ ਘਰ ਨੇ ਇਤਿਹਾਸ ਕਿਉਂ ਨਹੀਂ ਲਿਖਿਆ? ਉਹਨਾਂ ਨੂੰ ਇਸ ਗੱਲ ਦੀ ਸਮਝ, ਉਹ ਕਹਿੰਦੇ ਜੀ ਨਾ ਜੀ ਸਿੱਖ ਤਾਂ ਆਪਣਾ ਇਤਿਹਾਸ ਲਿਖਦੇ ਹੀ ਨਹੀਂ ਜੀ, ਲੋਕ ਲਿਖਦੇ ਨੇ ਫਲਾਨਾ ਕਰ। ਉਹਨਾਂ ਨੂੰ ਇਸ ਗੱਲ ਦੀ ਉਹ ਸਮਝ ਨਹੀਂ ਵੀ ਇਤਿਹਾਸ ਕੌਣ ਲਿਖਦਾ ਹੁੰਦਾ, ਕੌਣ ਨਹੀਂ ਲਿਖਦਾ ਹੁੰਦਾ, ਇਤਿਹਾਸ ਹੁੰਦਾ ਕੀ ਹੈ? ਇਤਿਹਾਸ ਤਾਂ ਮਿਥਿਆਸ ਹੈ, ਮਿਥਿਆਸ ਹੈ ਜੋ ਅਸੀਂ ਇਤਿਹਾਸ ਸਮਝਦੇ ਹਾਂ, ਝੂਠ ਹੈ। ਪਿੱਛੇ ਸ਼ਕਤੀ ਪਰਮੇਸ਼ਰ ਦੀ ਕੰਮ ਕਰਦੀ ਹੈ, ਤੁਸੀਂ ਕਹਿੰਦੇ ਹੋ ਆਦਮੀ ਦੀ ਕੰਮ ਕਰਦੀ ਹੈ, ਫਿਰ ਮਿਥਿਆਸ ਨਾ ਹੋ ਗਿਆ ਹੈ। ਸਾਡਾ ਦ੍ਰਿਸ਼ਟੀਕੋਣ ਸੰਸਾਰ ਦਾ ਹੋਰ ਹੈ, ਅਸਲੀ ਗੱਲ ਹੋਰ ਹੈ। ਗੁਰਬਾਣੀ ਨੂੰ ਪਤਾ ਅਸਲੀ ਗੱਲ, ਅਸਲੀ ਕੰਮ ਕੌਣ ਕਰਦਾ ਪਿੱਛੇ? ਸਭ ਕਹਿੰਦੇ ਜੰਬੜ ਬਣਦੇ ਪਿੱਛੇ ਹੁਕਮ ਦਾ ਕੰਮ। ਤੁਸੀਂ ਕਹਿੰਦੇ ਫਲਾਨੇ ਫਲਾਨੇ ਨੂੰ ਮਾਰਦਾ, ਤੁਸੀਂ ਤਾਂ ਗੁਰਮਤਿ ਵਿਰੋਧ, ਇਹ ਤਾਂ ਗੁਰਮਤਿ ਵਿਰੋਧ ਹੈ ਪ੍ਰਚਾਰ ਸਾਰੇ। ਇਸ ਕਰਕੇ ਨੇ ਇਤਿਹਾਸ ਲਿਖਿਆ। ਇਹਨਾਂ ਮੂਰਖਾਂ ਨੂੰ ਕੀ ਪਤਾ, ਜਿਹਨਾਂ ਗੁਰਮਤਿ ਦੀ ਸਮਝ ਨਹੀਂ ਉਹਨਾਂ ਨੂੰ ਇਸ ਗੱਲ ਦੀ ਸਮਝ ਆਉਣੀ ਵੀ ਹੈ ਨੀ। ਹਾਂ ਹੁਣ ਆਜੂ, ਚੁੱਪ ਕਰ ਜਾਣਗੇ, ਦੱਸੇ ਤੇ ਸਮਝ ਆਜੂਗੀ। ਜੇ ਨਾ ਵੀ ਮੰਨਣਗੇ ਚੁੱਪ ਕਰਨਾ ਪਊਗਾ। ਹੋਰ ਲੋਕ ਚੁੱਪ ਕਰਾਉਂਦੇ ਹੁੰਦੇ ਨੇ, ਇਹ ਹਾਲੇ ਲੋਕ ਸਮਝਦੇ ਨੇ, ਇਹਨਾਂ ਨੂੰ ਇਹ ਪਤਾ ਨੀ ਕੁਛ ਕੰਮ ਦੇ, ਇਹਨਾਂ ਕੋਲ ਕੋਈ ਕੰਮ ਦੀ ਚੀਜ਼ ਹੁੰਦੀ ਹੈ? ਵਿਦਵਾਨਾਂ ਕੋਲ ਕੱਖ ਵੀ ਨੀ ਕੰਮ ਦਾ ਹੁੰਦਾ, ਵਿਦਵਾਨਾਂ ਕੋਲ ਨੀ ਕੁਛ ਵੀ ਕੰਮ ਦਾ ਹੁੰਦਾ। ਵਿਦਵਾਨਾਂ ਕੋਲ ਤਾਂ ਵੈਰ ਵਿਰੋਧ ਪੈਦਾ ਕਰਨ ਦਾ ਹੀ ਸੌਦਾ ਹੁੰਦਾ, ਅਸ਼ਾਂਤੀ ਫੈਲਾਉਣ ਦਾ ਹੀ ਸੌਦਾ ਹੁੰਦਾ। ਅੱਧੇ ਉੱਧਰ ਹੋ ਜਾਂਦੇ ਨੇ, ਅੱਧੇ ਉੱਧਰ ਹੋ ਜਾਂਦੇ ਨੇ। ਆਪਾਂ ਵਿਰੋਧੀ ਗੱਲਾਂ ਹੁੰਦੀਆਂ ਨੇ, ਉਹ ਤਾਂ ਵੀ ਫਰੀ ਜਾਂਦੇ ਨੇ, ਸਟੈਂਡ ਖੜੇ ਕਰੀ ਜਾਂਦੇ ਨਵੇਂ ਤਰ੍ਹਾਂ ਦੇ, ਸੋਣ ਖੜੇ ਰੱਖਦੇ ਨੇ ਵਿਦਵਾਨ।
ਕਮਕ ਘੁੰਗਰ ਸੂਰੰਗ ਨਵੰਗ ਨਿਨਾਦ ਨੂਪਰੰਗ, ਕਮਕ ਘੁੰਗਰ ਘੁੰਗਰੰਗ ਸੂਰੰਗ
ਸੂਰਿਅੰ
ਸੂਰਿਅੰ ਨਵੰਗ ਨਿਨਾਦ ਨੂਪਰੰਗ। ਕਮਕ ਘੁੰਗਰੰਗ ਸੂਰੰਗ,
ਕਮਕ ਘੁੰਗਰੰਗ ਸੂਰੰਗ, ਜਿਹੜੇ ਘੁੰਗਰਾਂ ਦਾ ਸੁਰ ਨਿਕਲਦੀਆਂ ਨੇ, ਸੁਰ ਉਹਦੀਆਂ ਘੋਰਾਂ ਪੈਣਦੀਆਂ ਨੇ। ਘੁੰਗਰੂ ਜਿਹੜੇ ਵੱਜਦੇ ਨੇ ਨਾ, ਉਹਦੀ ਜਿਹੜੀ ਸੁਰ ਨਿਕਲਦੀ ਹੈ ਨਾ, ਸੁਰ ਨਿਕਲਦੀਆਂ ਨੇ, ਜੋ ਆਵਾਜ਼ ਆਉਂਦੀ ਹੈ।
ਨਵੰਗ ਨਿਨਾਦ ਨੂਪਰੰਗ,
ਹਾਂ ਨਵੰਗ
ਨਿਨਾਦ
ਨਿਨਾਦ
ਨੂਪਰੰਗ,
ਨਵੰਗ ਨਵਨ ਹੈ ਨਾਦ, ਨਿਨਾਦ ਨਵੇਂ ਤੋਂ ਨਵਾਂ ਨਾਦ ਪੈਦਾ ਹੁੰਦਾ ਹੈ, ਨਵੇਂ ਤੋਂ ਨਵੀਂ ਚੀਜ਼। ਘੁੰਗਰੂ ਤਾਂ ਉਹੀ ਨੇ ਵੱਜਦੇ ਰਹਿੰਦੇ, ਪਰ ਗੱਲ ਨਵੀਂ ਤੋਂ ਨਵੀਂ ਨਿਕਲਦੀ ਹੈ, ਜਿਵੇਂ ਵਾਰ ਵਾਰ ਪਗਦੀਆਂ ਤਾਂ ਉਹੀ ਆਉਂਦੀਆਂ ਨੇ, ਉਹਦੇ ਵਿੱਚ ਕੋਈ ਗੱਲ ਕੁਛ ਹੋਰ ਹੈ, ਉਹਦੇ ਵਿੱਚ ਬਰੀਕੀ ਕੁਛ ਹੋਰ ਹੈ। ਹਰੇਕ ਵਾਰ ਗੱਲ ਤਾਂ ਉੱਪਰ ਉਹੀ ਓ ਲੱਗਦੀ ਹੈ ਵੀ ਉਹੀ ਹੋ ਰਹੀ ਹੈ ਦੁਬਾਰਾ ਦੁਬਾਰਾ। ਘੁੰਗਰੂ ਤਾਂ ਉਹੀ ਵੱਜਦੇ ਨੇ, ਪਰ ਉਹ ਜਿਹੜੀ ਹੈ ਨਾ ਸੁਰ ਉਹਦਾ ਬਦਲਦਾ ਰਹਿੰਦਾ,
ਨਵਾਂ ਨੂਪਰੰਗ,
ਹਾਂ ਸੁਰ ਬਦਲਦੀ ਰਹਿੰਦੀ, ਉਹ ਚੋ ਰੰਗ ਉਹਦੇ ਚ ਬਦਲਦਾ ਰਹਿੰਦਾ। ਇਹ ਸਾਰੀ ਵਿਆਖਿਆ ਹੋ ਰਹੀ ਹੈ ਸੱਚਖੰਡ ਦੀ, ਵਿਗਿਆਨੀ ਦੀ, ਆਤਮਾ ਦੀ, ਪ੍ਰਾਤਮਾ ਦੀ, ਇਹ ਸਾਰੀ ਵਿਆਖਿਆ, ਉਹਦਾ ਪੂਰਾ ਨਕਸ਼ਾ ਦੱਸਿਆ ਜਾ ਰਿਹਾ ਬਹੁਤ ਐਂਗਲਾਂ ਤੋਂ। ਜਰਾ ਜਰਾ ਐਂਗਲ ਦਾ ਫਰਕ ਹੈ, ਲਫ਼ਜ਼ ਉਹੀ ਨੇ, ਐ ਲੱਗਦਾ ਵੀ ਰੈਪੀਟੇਸ਼ਨ ਕਰ ਰਹੇ ਨੇ, ਉਹੀ ਗੱਲ ਕਰੀ ਜਾਂਦੇ ਨੇ। ਬੋਰ ਹੋ ਜਾਂਦੇ ਨੇ ਕਈ ਆਦਮੀ ਪੜ੍ਹਦੇ ਇਹਨੂੰ, ਬਾਣੀ ਨੂੰ। ਬਹੁਤ ਆਦਮੀ ਨੇ ਜਿਹੜੇ ਕਹਿੰਦੇ ਨੇ ਬੋਰਿੰਗ ਆਇਆ ਹੈ ਸਬਜੈਕਟ, ਮਤਲਬ ਹੈ ਇਹਨੇ ਦਸਵੀਂ ਦੀ ਬਾਣੀ, ਉਹੀ ਗੱਲ ਕਹੀ ਜਾਂਦੇ ਨੇ। ਕੋਈ ਬਰੀਕੀ ਦਾ ਨੀ ਪਤਾ ਉਹਨੂੰ ਵੀ ਕਿਸ ਐਂਗਲ ਤੋਂ ਕਹੀ ਹੋਈ ਹੈ ਗੱਲ, ਕੋਈ ਵੀ ਗੱਲ ਦੁਬਾਰਾ ਨੀ ਕਹੀ ਹੋਈ ਹੈ। ਨਵਾਂ ਦਾ ਮਤਲਬ ਦੁਬਾਰਾ ਨੀ ਕਹੀ ਹੋਈ, ਨਵੀਂ ਹੈ ਹਰੇਕ ਵਾਰ ਗੱਲ, ਹਰ ਪੰਕਤੀ ਚ ਅਰਥ ਨਵੇਂ ਨੇ, ਉਹਦੀ ਗਹਿਰਾਈ ਕੋਈ ਨਵੀਂ ਹੈ, ਨਵੰਗ ਦਾ ਨਿਨਾਦ ਹੈ, ਗੱਲ ਨਵੀਂ ਹੈ, ਅਰਥ ਕੋਈ ਹੋਰ ਮਤਲਬ ਆ। ਕੋਈ ਪੜਦਾ ਜਿਹੜਾ ਭਰਮ ਦਾ ਪੜਦਾ ਹੋਰ ਖੋਲਿਆ, ਕੋਈ ਬਰੀਕੀ ਕੋਈ ਹੋਰ ਦੱਸੀ ਹੋਈ ਹੈ ਹਰ ਵਾਰ, ਇਹ ਗੱਲ ਕਹਿ ਰਹੇ ਨੇ। ਲੱਗੂਗਾ ਉਹ ਘੁੰਗਰੂ ਘੁੰਗਰੂ ਦੀ ਆਵਾਜ਼ ਉਹੀ ਕਹੀ ਜਾਂਦੇ ਵਾਰ ਵਾਰ, ਉਹ ਘੁੰਗਰੂ ਤਾਂ ਉਹੀ ਵੱਜਦੇ ਨੇ, ਵਾਜਾ ਤਾਂ ਉਹੀ ਹੈ, ਸੁਰ ਤਾਂ ਅੱਡੋ ਅੱਡੀ ਨਿਕਲਦੀ ਹੈ ਨਾ, ਬੰਸਰੀ ਤਾਂ ਉਹੀ ਸੱਤ ਸੇਕ ਨੇ, ਪਰ ਸੁਰਾਂ ਤਾਂ ਅੱਡੋ ਅੱਡ ਨਿਕਲਦੀਆਂ ਨੇ, ਉਹ ਚੋ ਰੰਗ ਤਾਂ ਅੱਡੋ ਅੱਡ ਨੇ ਨਾ, ਬਸ ਆਹੀ ਗੱਲ ਕਹਿ ਰਹੇ ਨੇ। ਸੁਰਾਂ ਨੂੰ ਨੀ ਸਮਝਦੇ, ਜਿਹਨੂੰ ਸੁਰ ਦੀ ਸੋਝੀ ਨੀ ਹੈ ਉਹਨੂੰ ਛੇਕ ਦਿੰਦੇ ਨੇ, ਉਹਨੂੰ ਉਤਲੇ ਲਫ਼ਜ਼ੇ ਲਫ਼ਜ਼ ਦਿੰਦੇ ਨੇ, ਅੰਦਰ ਕੀ ਆ ਉਹ ਨੀਤੀ ਦਾ, ਅੰਦਰ ਕੀ ਪਾਇਆ ਉਹ ਨੀਤੀ ਦਾ ਹੈ।